ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਰਮ ਪ੍ਰਚਾਰ ਭਾਗ 8। ਫੁੱਲ ਦਾ ਬੂਟਾ ਕੁਦਰਤ ਦੇ ਨਾਲ ਲਿਖੇ ਹੁਕਮ ਅਨੁਸਾਰ ਵੱਧਦਾ ਫੁੱਲਦਾ ਹੈ। ਜਦ ਫੁੱਲ ਲੱਗਣ ਲੱਗਦੇ ਹਨ ਤਾਂ ਪਹਿਲਾਂ ਨਿੱਕੀ ਜਿਹੀ ਡੋਡੀ ਲੱਗਦੀ ਹੈ, ਉਹ ਵੱਧਦੀ ਹੋਈ ਜਦ ਪੂਰੇ ਜੋਬਨ 'ਤੇ ਆਉਂਦੀ ਹੈ, ਉਸ ਦੀਆਂ ਪੰਖੜੀਆਂ ਖੁੱਲ੍ਹ ਜਾਂਦੀਆਂ ਹਨ ਅਤੇ ਫੁੱਲ ਪੂਰਨ ਤੌਰ 'ਤੇ ਖਿੜ ਜਾਂਦਾ ਹੈ। ਉਸ ਫੁੱਲ ਵਿੱਚੋਂ ਮਹਿਕ, ਕੋਮਲਤਾ, ਸੁਹਾਪਨ, ਜੋਬਨ, ਨਵੀਨਤਾ, ਖੇੜਾ, ਜੀਵਨ, ਰੌਂ, ਰਸ, ਰੰਗ ਦੁਆਰਾ ਪ੍ਰਭੂ ਦੇ ਸੱਤ ਸੁਹਾਣ ਬਲਿਹਾਰੀ ਕੁਦਰਤ ਵਸਿਆ, ਹੁਕਮ ਦੀ ਸੰਪੂਰਨਤਾ ਦਾ ਪ੍ਰਗਟਾਵਾ ਹੁੰਦਾ ਹੈ। ਫੁੱਲ ਦੀ ਇਸ ਉਦਾਹਰਣ ਤੋਂ ਹੇਠ ਲਿਖੇ ਕੁਦਰਤ ਦੇ ਨਿਯਮਾਂ ਦਾ ਗਿਆਨ ਹੁੰਦਾ ਹੈ। ਪਹਿਲਾਂ ਬੂਟੇ ਦੇ ਉੱਗਣ ਤੋਂ ਫੁੱਲ ਖਿੜਨ ਤਾਈਂ ਜੀਵਨ ਦੀ ਸਾਰੀ ਕਿਰਿਆ ਦੇ ਪ੍ਰਗਟਾਵਾ ਲਈ ਅਸੂਲ ਅਤੇ ਸਮਾਂ ਨਿਯਤ ਹਨ। ਦੂਸਰਾ, ਇਸ ਦੇ ਨਾਲ ਲਿਖੇ ਹੁਕਮ ਅਨੁਸਾਰ ਇਸ ਨੂੰ ਮਾਂ ਰੂਪੀ ਧਰਤੀ ਵਿੱਚੋਂ ਲਗਾਤਾਰ ਜੀਵਨ ਰੋ ਮਿਲਦੀ ਰਹਿੰਦੀ ਹੈ, ਇੱਕ ਸਾਰ ਉਸਦੇ ਰਗੋ ਰੇਸ਼ੇ ਵਿੱਚ ਓਤ ਪੋਤ ਵਰਤਦੀ ਹੈ। ਪਰ ਜਦ ਅਸੀਂ ਹੋਮੇ ਦੀ ਢੀਠ ਦਵਾਈ ਦੁਆਰਾ ਇਸ ਦੀ ਜੀਵਨ ਰੋਗਾਨਵੀ ਵਿੱਚ ਦਖਲ ਦਿੰਦੇ ਹਾਂ, ਉਸ ਦੀ ਪ੍ਰਫੁੱਲਤਾ ਸੰਪੂਰਨਤਾ ਦੇ ਪ੍ਰਗਟਾਵੇ ਵਿੱਚ ਵਿਘਨ ਪਾ ਦਿੰਦੇ ਹਾਂ, ਦੂਜੇ ਲਫਜ਼ਾਂ ਵਿੱਚ ਜੇਕਰ ਡੋਡੀ ਨੂੰ ਖਿੜਨ ਤੋਂ ਪਹਿਲਾਂ ਤੋੜ ਲਿਆ ਜਾਏ ਤਾਂ ਫੁੱਲਾਂ ਦੀ ਸਮੁੱਚੀ ਖੁਸ਼ਬੋ ਆਦਿ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਤੀਸਰਾ, ਇਸ ਤਰ੍ਹਾਂ ਕੁਦਰਤ ਦੀ ਰਵਾਨਗੀ ਜਾਂ ਹੁਕਮ ਵਿੱਚ ਵਿਘਨ ਪਾਉਣਾ ਇਲਾਹੀ ਹੁਕਮ ਵਿੱਚ ਦਖਲ ਦੇਣਾ ਹੈ, ਕਹਿਰ ਹੈ, ਪਾਪ ਹੈ, ਜੋ ਅਸੀਂ ਜਾਣ ਬੁੱਝ ਕੇ ਜਾਂ ਅਪੋਲ ਕਰੀ ਜਾਂਦੇ ਹਾਂ। ਇਹ ਉਦਾਹਰਣ ਇਨਸਾਨਾਂ 'ਤੇ ਇਉਂ ਘਟਦਾ ਹੈ। ਇਨਸਾਨ ਦੇ ਆਤਮਿਕ ਜੀਵਨ ਦੇ ਬਦਨ ਫੁੱਲਣ ਪ੍ਰਗਟਾਵੇ ਲਈ ਵੀ ਸਮੇਂ ਦੀ ਲੋੜ ਹੈ। ਇਹ ਸਮਾਂ ਨਿਯਤ ਨਹੀਂ, ਕਿਉਂਕਿ ਸਾਰੀ ਆਤਮਿਕ ਜਗਿਆਸਾ ਸਤਿਗੁਰ ਦੀ ਬਖਸ਼ਿਸ਼ ਨਦਰ ਕਰਮ ਦੀ ਖੇਲ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੋਰ ਨਾ ਸੁਰਤੀ ਗਿਆਨ ਵਿਚਾਰ। ਅਸੀਂ ਕੁਝ ਸਮੇਂ ਲਈ ਪਾਠ ਪੂਜਾ ਧਾਰਮਿਕ ਕਰਮ ਕਿਰਿਆ ਦੀ ਘਾਲਣਾ ਘਾਲ ਕੇ ਉੱਚੇ ਸੁੱਚੇ ਅੰਤਰ ਆਤਮੇ ਇਲਾਹੀ ਨਤੀਜਿਆਂ ਲਈ ਬੇਸਬਰੇ ਕਾਲੇ ਪੈ ਜਾਂਦੇ ਹਾਂ, ਨਿਰਾਸ਼ ਹੋ ਕੇ ਛਿੱਤੇ ਪੈ ਜਾਂਦੇ ਹਾਂ। ਹਾਂਜੀ, ਫਰਸਟ੍ਰੇਟਿਡ ਹੋ ਜਾਂਦੇ ਹਾਂ। ਆਤਮਿਕ ਪੰਧ ਵਿੱਚ ਬੇਸਬਰੀ, ਕਾਹਲ ਅਤੇ ਹੋਮੇ ਦੀ ਪ੍ਰਗਟਾਵੇ ਲਈ ਕੋਈ ਥਾਂ ਨਹੀਂ ਹੈ। ਆਤਮਿਕ ਪੰਧ ਵਿੱਚ ਬੇਸਬਰੀ, ਕਾਹਲ, ਹੋਮੇ ਦੇ ਪ੍ਰਗਟਾਵੇ ਲਈ ਕੋਈ ਥਾਂ ਨਹੀਂ ਹੈ। ਇਲਾਹੀ ਮਾਰਗ ਵਿੱਚ ਤਾਂ ਅਤਿਅੰਤ ਸਬਰ ਸਬੂਰੀ ਦੀ ਲੋੜ ਹੈ। ਜੱਤ ਪਹਾਰਾ ਧੀਰਜ ਸੁਨਿਆਰ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ, ਸਿਰਦਕ ਸਬੂਰੀ ਸਾਧਕਾ, ਸਬਰ ਤੋਸਾ ਮਲਾਇਕਾ, ਦੇਦਾਰ ਪੂਰੇ ਪਾਇਸਾ, ਥਾਓ ਨਹੀਂ ਖਾਏਗਾ। ਗੁਰਬਾਣੀ ਆਤਮਿਕ ਜਗਿਆਸੂਆਂ ਲਈ ਹੇਠ ਲਿਖੀ ਭਾਵਨਾ ਨਾਲ ਅਰਦਾਸ ਕਰਨੀ ਸਿਖਾਉਂਦੀ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹੈ ਨਾ ਨਿਰਮਲ ਕਰਨੀ, ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ, ਨਾਨਕ ਗਰੀਬ ਟੈ ਪਿਆ ਦੁਆਰੇ, ਹਰ ਮੇਲ ਲਿਹੋ ਵਡਿਆਈ, ਹਾ ਹਾ ਪ੍ਰਭ ਰਾਖ ਲਿਹੋ, ਹਮ ਤੇ ਕਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦਿਓ। ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤੇਵੈ ਬਖਸ਼। ਪਾਣੀ ਦੇ ਨਲਕੇ ਵਿੱਚ ਜਦ ਕੋਈ ਵਿਘਨ ਜਾਂ ਰੁਕਾਵਟ ਪੈ ਜਾਏ ਤਾਂ ਉਸ ਵਿੱਚੋਂ ਪਾਣੀ ਦਾ ਵੇਗ ਘੱਟ ਜਾਂ ਰੁਕ ਜਾਂਦਾ ਹੈ, ਅਸੀਂ ਪਾਣੀ ਦੇ ਸੁੱਖਾਂ ਤੋਂ ਵਾਂਝੇ ਰਹਿੰਦੇ ਹਾਂ। ਇਸੇ ਤਰ੍ਹਾਂ ਹਜ਼ੂਰੀ ਸਿਮਰਨ ਵਿੱਚ ਵਿਘਨ ਪੈਣ ਕਰਕੇ ਅੰਤਰ ਆਤਮੇ ਇਲਾਹੀ ਮੰਡਲ ਦੇ ਖੋਟੇ ਵਿੱਚੋਂ ਮਨ ਜਾਂ ਹਿਰਦੇ ਵੱਲ ਇਲਾਹੀ ਜੀਵਨ ਰੋਂ, ਸ਼ਬਦ ਨਾਮ ਦਾ ਵੇਗ, ਡਿਵਾਈਨ ਫਲੋ ਆਫ ਗ੍ਰੇਸ ਵਿੱਚ ਰੁਕਾਵਟ ਪੈ ਜਾਂਦੀ ਹੈ, ਅਸੀਂ ਆਤਮਿਕ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਅਤੇ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ ਅਤੇ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭੁਲਾਵੇ ਵਿੱਚ ਦੁਖੀ ਹੁੰਦੇ ਹਾਂ। ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਸਾਡੇ ਖਿਆਲਾਂ ਨਿਸ਼ਚਿਆਂ ਸ਼ਰਧਾ ਭਾਵਨੀ 'ਤੇ ਨਿਰਭਰ ਹੈ। ਹਾਂਜੀ, ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਸਾਡੇ ਖਿਆਲਾਂ ਨਿਸ਼ਚਿਆਂ ਅਤੇ ਸ਼ਰਧਾ ਭਾਵਨੀ 'ਤੇ ਨਿਰਭਰ ਹੈ, ਪਰ ਅਸੀਂ ਆਪਣੇ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਆਤਮਿਕ ਵਿਰਸੇ ਸ਼ਬਦ ਨਾਮ ਗੁਰਪ੍ਰਸਾਦ ਤੋਂ ਅਣਜਾਣ ਅਗਿਆਨ ਬੇਸਬਰ ਬੇਪਰਵਾਹ ਅਵੇਸਲੇ ਬੇਸੁਰੇ ਭਟਕੇ ਨਿਸ਼ਚੈਹੀਨ ਸ਼ਰਧਾਹੀਨ ਹੋ ਗਏ ਹਾਂ। ਅਤੇ ਰੱਬੀ ਹੋਂਦ ਜਾਂ ਹਜ਼ੂਰੀ ਦੇ ਇਲਾਹੀ ਨਿੱਘ ਤੋਂ ਉਸਦੇ ਗੁਰਪ੍ਰਸਾਦ ਤੋਂ ਵਾਂਝੇ ਰਹਿੰਦੇ ਹਾਂ। ਹਾਂਜੀ, ਡਿਵਾਈਨ ਪ੍ਰੈਜੈਂਸ ਜਾਂ ਹਜ਼ੂਰੀ ਜਾਂ ਰੱਬੀ ਹੋਂਦ ਦੇ ਇਲਾਹੀ ਨਿੱਘ ਅਤੇ ਗੁਰਪ੍ਰਸਾਦ ਤੋਂ ਵਾਂਝੇ ਰਹਿੰਦੇ ਹਾਂ ਅਤੇ ਮਾਈਕੀ ਮੰਡਲ ਦੇ ਹਨੇਰ ਵਿੱਚ ਪੰਜਾਂ ਦੇ ਵੱਸ ਪੈ ਜਾਂਦੇ ਹਾਂ। ਇਹ ਵਿਘਨ ਜਾਂ ਰੁਕਾਵਟ ਕੋਈ ਬਾਹਰਮੁਖੀ ਦ੍ਰਿਸ਼ਟਮਾਨ ਠੁੱਲੀ ਚੀਜ਼ ਜਾਂ ਕਰਮ ਕਿਰਿਆ ਨਹੀਂ, ਬਲਕਿ ਸਾਡੇ ਹਿਰਦੇ ਵਿੱਚ ਆਤਮਿਕ ਨਿਸ਼ਚੇ ਜਾਂ ਸ਼ਰਧਾ ਭਾਵਨੀ ਦੀ ਘਾਟ ਜਾਂ ਅਣਹੋਂਦ ਹੀ ਹੈ। ਦੂਜੇ ਲਫਜ਼ਾਂ ਵਿੱਚ ਇਹ ਰੁਕਾਵਟ ਸਾਡੀ ਕੂੜੀ ਹੋਮੇ ਦੇ ਭਰਮ ਭੁਲਾਵੇ ਦਾ ਹਨੇਰ ਹੀ ਹੈ। ਇਹ ਭਰਮ ਦਾ ਹਨੇਰ ਰੱਬੀ ਪ੍ਰਕਾਸ਼ ਦੇ ਚਾਨਣ ਦੀ ਅਣਹੋਂਦ ਦਾ ਨਾਉਂ ਹੈ। ਜਿੱਥੇ ਚਾਨਣ ਹੈ ਉੱਥੇ ਹਨੇਰੇ ਦੀ ਹੋਂਦ ਹੋ ਹੀ ਨਹੀਂ ਸਕਦੀ। ਜਿਉਂ ਜਿਉਂ ਮਾਇਆ ਦੇ ਭਰਮ ਭੁਲਾਵੇ ਦੀ ਅਗਿਆਨਤਾ ਕਾਰਨ ਸਾਡੇ ਮਨ ਵਿੱਚ ਰੱਬ ਦੀ ਹੋਂਦ ਉਸਦੇ ਹੁਕਮ ਸ਼ਬਦ ਨਾਮ ਦੀ ਬਾਬਤ ਸ਼ੱਕ ਪੈਂਦਾ ਹੈ, ਨਿਸ਼ਚਾ ਡੋਲਦਾ ਹੈ, ਸ਼ਰਧਾ ਭਾਵਨੀ ਘਟਦੀ ਹੈ, ਭੁੱਲ ਵਾਪਰਦੀ ਹੈ, ਤਿਉਂ ਤਿਉਂ ਸਾਡੇ ਹਿਰਦੇ ਅੰਦਰ ਗੁਰਪ੍ਰਸਾਦ ਦੀ ਇਲਾਹੀ ਜੀਵਨ ਰੌਣ ਦਾ ਵੇਗ ਜਾਂ ਪ੍ਰਵਾਹ ਘਟਦਾ ਜਾਂਦਾ ਹੈ ਅਤੇ ਅਸੀਂ ਇਲਾਹੀ ਗੁਣਾਂ ਦੀ ਬਰਕਤਾਂ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਹਾਂਜੀ, ਜਿਉਂ ਜਿਉਂ ਮਾਇਆ ਦੇ ਭਰਮ ਭੁਲਾਵੇ ਦੀ ਅਗਿਆਨਤਾ ਕਾਰਨ ਸਾਡੇ ਮਨ ਵਿੱਚ ਰੱਬ ਦੀ ਹੋਂਦ ਉਸਦੇ ਹੁਕਮ ਸ਼ਬਦ ਨਾਮ ਦੀ ਬਾਬਤ ਸ਼ੱਕ ਪੈਂਦਾ ਹੈ, ਨਿਸ਼ਚਾ ਡੋਲਦਾ ਹੈ, ਜਦੋਂ ਸਾਡੀ ਸ਼ਰਧਾ ਭਾਵਨੀ ਘਟਦੀ ਹੈ, ਭੁੱਲ ਵਾਪਰਦੀ ਹੈ, ਤਿਉਂ ਤਿਉਂ ਸਾਡੇ ਹਿਰਦੇ ਅੰਦਰ ਗੁਰਪ੍ਰਸਾਦ ਦੀ ਇਲਾਹੀ ਜੀਵਨ ਰੌਣ ਦਾ ਵੇਗ ਜਾਂ ਪ੍ਰਵਾਹ ਫਲੋ ਆਫ ਡਿਵਾਈਨ ਗ੍ਰੇਸ ਘਟਦਾ ਜਾਂਦਾ ਹੈ। ਅਸੀਂ ਇਲਾਹੀ ਗੁਣਾਂ ਅਤੇ ਬਰਕਤਾਂ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਇਸ ਤਰ੍ਹਾਂ ਰੱਬੀ ਹੋਣ ਤੋਂ ਅਸੀਂ ਬੇਸੁਰੇ ਬੇਮੁੱਖ ਬੇਪਰਵਾਹ ਢੀਠ ਮਟਰੋੜ ਨਾਸਤਕ ਅਗਿਆਨੀ ਮਨਮੁੱਖ ਹੋ ਕੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਜੀਵਨ ਮਾਈਕੀ ਦੁਖੀ ਜੀਵਨ ਬਤੀਤ ਕਰਦੇ ਹਾਂ। ਜੇ ਮਾੜੀ ਮੋਟੀ ਓਪਰੀ ਜੀ ਸ਼ਰਧਾ ਹੁੰਦੀ ਵੀ ਹੈ ਤਾਂ ਉਹ ਵੀ ਪੰਜਾਂ ਦੇ ਭਾਂਤ ਭਾਂਤ ਦੇ ਚਲਿੱਤਰਾਂ ਮਨ ਮੋਹਣੇ ਚਮਤਕਾਰਾਂ ਜਾਂ ਧਾਨਕ ਰੂਪ ਦੀਆਂ ਭਿਅੰਕਰ ਧਮਕੀਆਂ ਚਿੰਤਾ ਫਿਕਰਾਂ ਈਰਖਾ ਦੁਐਤ ਕ੍ਰੋਧ ਵੈਰ ਵਿਰੋਧ ਨਫ਼ਰਤ ਝਗੜਿਆਂ ਆਦਿ ਨਾਲ ਫੌਰਨ ਛਾਈ ਮਾਈ ਹੋ ਕੇ ਉੱਡ ਪੁੱਡ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਜਦ ਕੋਈ ਔਕੜ ਆ ਪੈਂਦੀ ਹੈ, ਇੱਕ ਪਾਸੇ ਤਾਂ ਅਸੀਂ ਅਖੰਡ ਪਾਠ ਸੁੱਕ ਕੇ ਅਰਦਾਸਾਂ ਕਰਾਉਂਦੇ ਹਾਂ, ਦੂਜੇ ਪਾਸੇ ਦੁਨਿਆਵੀ ਅਫਸਰਾਂ ਦੀਆਂ ਸਿਫਾਰਿਸ਼ਾਂ ਵੀ ਪਾਉਂਦੇ ਹਾਂ, ਤੀਜੇ ਪਾਸੇ ਰਿਸ਼ਵਤ ਦਾ ਹਥਿਆਰ ਵੀ ਵਰਤ ਲੈਂਦੇ ਹਾਂ। ਇੱਥੇ ਹੀ ਬਸ ਨਹੀਂ, ਧਾਰਮਿਕ ਦੈਵੀ ਨਿਸ਼ਚਿਆਂ ਨੂੰ ਛਿੱਕੇ 'ਤੇ ਟੰਗ ਕੇ ਆਪਣੀਆਂ ਸਿਆਣਪਾਂ ਅਤੇ ਚਤਰਾਈਆਂ ਨਾਲ ਜਾਇਜ਼ ਨਜਾਇਜ਼ ਉਕਤੀਆਂ ਜੁਕਤੀਆਂ ਸਕੀਮਾਂ ਘੋਟਦੇ ਰਹਿੰਦੇ ਹਾਂ। ਸਾਡੀ ਮਾਨਸਿਕ ਗਿਰਾਵਟ ਤਾਂ ਇੱਥੋਂ ਤਾਈਂ ਵੱਧ ਗਈ ਹੈ ਕਿ ਨਿੱਕੀ ਜਿਹੀ ਫਜ਼ੂਲ ਗੱਲ ਲਈ ਵੀ ਝੂਠ ਬੋਲਣਾ ਅਤੇ ਕੂੜ ਕਮਾਉਣਾ ਸਾਡਾ ਸੁਭਾਅ ਬਣ ਗਿਆ ਹੈ। ਇਹ ਮਾਨਸਿਕ ਗਿਲਾਨੀ ਸਾਡੇ ਅੰਤਸ਼ਕਰਨ ਵਿੱਚ ਇਤਨੀ ਧਸ ਵਸ ਰਸ ਗਈ ਹੈ ਕਿ ਜੀਵਨ ਦਾ ਅੰਗ ਬਣ ਚ ਗਈ ਹੈ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਅਸੀਂ ਕੂੜ ਨੂੰ ਜਾਇਜ਼ ਜਾਂ ਸੱਚ ਮਨਾਈ ਬੈਠੇ ਹਾਂ। ਇਸ ਕੂੜੇ ਖੇਲ ਅਖਾੜੇ ਵਿੱਚ ਇੱਕ ਦੂਸਰੇ ਤੋਂ ਵਧਣ ਲਈ ਹੀ ਸਾਰਾ ਜ਼ੋਰ ਲਾਈ ਜਾਂਦੇ ਹਾਂ ਅਤੇ ਇਸ ਕੂੜੀ ਕਾਮਯਾਬੀ ਨਾਲ ਭਲੇ ਭਰੇਰੇ ਬਣ ਕੇ ਆਫਰੇ ਫਿਰਦੇ ਹਾਂ। ਹਾਂਜੀ, ਇੱਕ ਦੂਸਰੇ ਤੋਂ ਵਧਣ ਲਈ ਕੰਪਟੀਸ਼ਨ ਇਨ ਕਰਪਸ਼ਨ ਹੀ ਸਾਰਾ ਜ਼ੋਰ ਲਾਈ ਜਾਂਦੇ ਹਾਂ ਇਹਦੇ ਵਿੱਚ ਅਤੇ ਕੂੜੀ ਕਾਮਯਾਬੀ ਨਾਲ ਭਲੇ ਭਲੇਰੇ ਬਣ ਕੇ ਫਿਰ ਆਫਰੇ ਫਿਰਦੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਦੁਰਦਸ਼ਾ ਦਾ ਨਕਸ਼ਾ ਇਉਂ ਖਿੱਚਿਆ ਗਿਆ ਹੈ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਕੂੜੇ ਨਿਹੋਂ ਲੱਗਾ ਵਿਸਰਿਆ ਕਰਤਾਰ। ਸਾਕਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਤਿਨਾ ਇੱਕ ਵਿਥ ਨਾਲ ਨਾ ਜਾਈ। ਇਸ ਕੂੜੇ ਡਰਾਮੇ ਅੰਦਰ ਜ਼ਬਰਦਸਤ ਨੀਵੇਂ ਮੁਕਾਬਲੇ ਵਿੱਚ ਸਿਰ ਤੋੜ ਦੌੜ ਲਗਾਈ ਹੋਈ ਹੈ। ਅਫਸੋਸ ਦੀ ਗੱਲ ਤਾਂ ਇਹ ਹੈ, ਰੱਬ ਦੀ ਰਚੀ ਹੋਈ ਸ਼੍ਰੋਮਣੀ ਇਨਸਾਨੀ ਜੂਨ ਹਉਮੈ ਦੇ ਦੀਰਘ ਰੋਗ ਨਾਲ ਮਾਨਸਿਕ ਗਿਲਾਨੀ ਵਿੱਚ ਇਤਨੀ ਗਰਕ ਹੋ ਚੁੱਕੀ ਹੈ ਕਿ ਚੰਗੇ ਮਾੜੇ, ਨੇਕੀ ਬਦੀ, ਝੂਠ ਸੱਚ ਨੂੰ ਪਹਿਚਾਨਣ ਜਾਂ ਮਹਿਸੂਸ ਕਰਨ ਤੋਂ ਟੀਠ ਹੋ ਗਈ ਹੈ। ਸਾਡੀ ਮਾਨਸਿਕ ਗਿਲਾਨੀ ਦਾ ਕਾਰਨ ਇਹ ਹੈ ਕਿ ਹਉਮੈ ਵਿੱਚੋਂ ਉਪਜੀ ਮੈਂ ਮੇਰੀ ਸੈਲਫਿਸ਼ਨੈਸ ਹੀ ਬੁਨਿਆਦੀ ਤ੍ਰੈਗੁਣੀ ਮਾਇਕੀ ਭਰਮ ਭੁਲਾਵੇ 'ਤੇ ਨਿਰਭਰ ਹੈ, ਜੋ ਕਿ ਬੁੱਧੀ ਦੇ ਦਾਇਰੇ ਤਾਈਂ ਸੀਮਿਤ ਹੈ। ਇਹ ਦਿਮਾਗੀ ਨਿਸ਼ਚੇ ਵੀ ਸਾਡੀ ਚੰਗੀ ਮਾੜੀ ਸੰਗਤ ਅਤੇ ਵਾਤਾਵਰਣ ਅਨੁਸਾਰ ਬਦਲਦੇ ਰਹਿੰਦੇ ਹਨ। ਇਸ ਲਈ ਸਾਡੇ ਨਿਸ਼ਚਿਆਂ ਜਾਂ ਸ਼ਰਧਾ ਭਾਵਨੀ ਦੀ ਕੋਈ ਪੱਕੀ ਅਟਲ ਸੱਚੀ ਸੁੱਚੀ ਬੁਨਿਆਦ ਨਹੀਂ ਹੈ। ਅਕਾਲ ਪੁਰਖ ਅਤੇ ਉਸ ਦੇ ਗੁਰਪ੍ਰਸਾਦ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ, ਭਰੋਸੇ ਅਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਅਕਾਲ ਪੁਰਖ ਅਤੇ ਉਸ ਦੇ ਗੁਰਪ੍ਰਸਾਦ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ, ਭਰੋਸੇ ਅਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਇਸ ਤੋਂ ਬਗੈਰ ਹੋਰ ਮਾਇਕੀ ਦਿਮਾਗੀ ਨਿਸ਼ਚੇ ਸਭ ਝੂਠੇ, ਫੋਕੇ, ਬੇਬੁਨਿਆਦ ਅਤੇ ਜੜਹੀਨ ਹਨ, ਜੋ ਬਦਲਦੇ ਰਹਿੰਦੇ ਹਨ। ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਜਿਸ ਤਰ੍ਹਾਂ ਕੋਈ ਸਾਹਿਬਜ਼ਾਦਾ ਗੁਆਚ ਜਾਂ ਭੁੱਲ ਜਾਏ, ਆਪਣੀ ਸ਼ਾਹੀ ਵਿਰਾਸਤ ਤੋਂ ਅਣਜਾਣ ਬੇਖਬਰ ਹੋ ਕੇ ਸ਼ਾਹੀ ਘਰਾਣੇ ਦੀਆਂ ਸਾਰੀਆਂ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ, ਉਸੇ ਤਰ੍ਹਾਂ ਅਸੀਂ ਆਪਣੀ ਇਲਾਹੀ ਵਿਰਾਸਤ ਤੋਂ ਅਣਜਾਣ ਅਤੇ ਭੁੱਲ ਵਿੱਚ ਹਾਂ ਅਤੇ ਅਗਨ ਸ਼ੋਕ ਸਾਗਰ ਵਿੱਚ ਗੋਤੇ ਖਾ ਖਾ ਕੇ ਦੁਖੀ ਹੋ ਰਹੇ ਹਾਂ। ਮਾਧਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ ਰਹਾਓ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਇਸ ਪੁੱਲ ਨੂੰ ਮੁੜ ਯਾਦ ਵਿੱਚ ਬਦਲਣ ਲਈ ਅਤੇ ਆਤਮਕ ਅਨੁਭਵੀ ਗਿਆਨ ਨਾਲ ਆਪਣੀ ਇਲਾਹੀ ਵਿਰਾਸਤ ਨੂੰ ਬੁੱਝਣ, ਜਾਣਨ, ਪਹਿਚਾਨਣ ਲਈ ਗੁਰਬਾਣੀ ਵਿੱਚ ਬੜੇ ਸੌਖੇ ਨੁਸਖੇ ਦਰਜ ਹਨ ਜੀ। ਪਹਿਲਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਦੂਸਰਾ ਨੁਸਖਾ, ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਤੀਸਰਾ, ਸੇਈ ਪਿਆਰੇ ਮੇਲੀ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਚੌਥਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪੰਜਵਾਂ, ਜਹਿ ਅਵਗਤ ਭਗਤ ਤਹਿ ਆਪ, ਜਹਿ ਪਸਰੈ ਪਾਸਾਰ ਸੰਤ ਪ੍ਰਤਾਪ। ਛੇਵਾਂ, ਮੇਰੇ ਸਾਜਨ ਹਰ ਹਰ ਨਾਮ ਸੰਭਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਏ ਕਾਲ। ਜਦ ਕਤੇ ਅਤਿਅੰਤ ਦੁਖੀ ਹੋ ਕੇ ਜੀਵ ਪੂਰਨ ਸ਼ਰਧਾ ਭਾਵਨੀ ਨਾਲ ਤਰਾਹਾ ਤਰਾਹਾ ਕਰਦਾ ਹੋਇਆ ਗੁਰੂ ਸ਼ਰਣੀ ਢਹਿ ਪੈਂਦਾ ਹੈ, ਤਾਂ ਸਤਿਗੁਰ ਫੌਰਨ ਬਹੁੜਦਾ ਹੈ ਅਤੇ ਆਪਣੇ ਸਦ ਬਖਸ਼ਿੰਦ ਸਦਾ ਮਿਹਰਬਾਨਾਂ ਦਾ ਬਿਰਧ ਪਾਲਦਾ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ 'ਤੇ ਹਰ ਮਨ ਵਸੈ ਹੋਰਤ ਬਿਧ ਲਿਆ ਨਾ ਜਾਈ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਜੈਸੀ ਪਿਆਸ ਹੋਵੇ ਮਨ ਅੰਤਰ, ਤੈਸੋ ਜਲ ਦੇਵੈ ਪ੍ਰਕਾਰ। ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਅਸਲ ਵਿੱਚ ਤ੍ਰੈਗੁਣੀ ਮਾਇਆ ਦੀ ਅਗਿਆਨਤਾ ਵਿੱਚ ਜੀਵ ਆਪਣੇ ਆਪ ਨੂੰ, ਦੁਨੀਆ ਦੀ ਰਚਨਾ ਨੂੰ, ਕੁਦਰਤ ਨੂੰ, ਰੱਬ ਨੂੰ, ਰੱਬ ਦੇ ਹੁਕਮ ਨੂੰ, ਰੱਬ ਦੇ ਗੁਰਪ੍ਰਸਾਦ ਨੂੰ, ਰੱਬ ਦੇ ਪਿਆਰ ਨੂੰ, ਰੱਬ ਦੇ ਅਸ਼ਚਰਜ ਕੌਤਕਾਂ ਨੂੰ, ਰੱਬ ਦੇ ਜਲਵੇ ਨੂੰ, ਰੱਬ ਦੇ ਸ਼ਬਦ ਨੂੰ, ਰੱਬ ਦੇ ਨਾਮ ਨੂੰ, ਪਰਮਾਰਥ ਨੂੰ, ਧਰਮ ਨੂੰ ਸਮਝਣ, ਬੁੱਝਣ, ਚੀਨਣ, ਪਹਿਚਾਨਣ ਤੋਂ ਅਸਮਰਥ ਅਤੇ ਕੋਰਾ ਰਹਿੰਦਾ ਹੈ। ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਕ ਮੰਡਲ ਦੇ ਅਨੁਭਵੀ ਇਲਾਹੀ ਧਰਮ ਦਾ ਪ੍ਰਚਾਰ ਕਰਨਾ ਨਿਰਮੂਲ ਅਤੇ ਲਾਭਹੀਣ ਹੀ ਨਹੀਂ ਬਲਕਿ ਹਾਨੀਕਾਰਕ ਵੀ ਹੋ ਜਾਂਦਾ ਹੈ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ। ਅੰਧਾ ਆਗੂ ਜੇਥੀਏ ਕਿਉਂ ਪਾਥਰ ਜਾਣੈ ਆਪ ਮੁਸੈ ਮਤ ਮਹੋਚੀਐ ਕਿਉਂ ਰਾਹ ਪਛਾਣੈ ਇਹ ਇਲਾਹੀ ਬਖਸ਼ਿਸ਼ ਅਤੇ ਜਲਵਾ ਡਿਵਾਈਨ ਗ੍ਰੇਸ ਅਤੇ ਗਲੋਰੀ ਹਰ ਇੱਕ ਜੀਵ ਦੇ ਅੰਤਰ ਆਤਮੇ ਗੁਪਤ ਤੌਰ 'ਤੇ ਰਵ ਰਿਹਾ ਭਰਪੂਰ ਹੈ ਪਰ ਅਸੀਂ ਆਪਣੇ ਮਨ ਦੀ ਸ਼ਰਧਾ ਭਾਵਨੀ ਦੀ ਪ੍ਰਣਾਲੀ ਵਿੱਚ ਹੋਮੇ ਮੈਂ ਮੇਰੀ ਦੀ ਸ਼ਰਧਾਹੀਨ ਅਗਿਆਨਤਾ ਸਿਆਣਪਾਂ ਅਤੇ ਚਤਰਾਈਆਂ ਦੇ ਰੋੜਿਆਂ ਨਾਲ ਅੜਿੱਕਾ ਪਾ ਦਿੰਦੇ ਹਾਂ ਜਿਸ ਕਾਰਨ ਅਸੀਂ ਸਾਰੀਆਂ ਇਲਾਹਾਂ ਇਲਾਹੀ ਬਖਸ਼ਿਸ਼ਾਂ ਪ੍ਰੀਤ ਪ੍ਰੇਮ ਰਸ ਚਾਓ ਦੀਆਂ ਦਾਤਾਂ ਅਤੇ ਬਰਕਤਾਂ ਤੋਂ ਵਾਂਝੇ ਜਾ ਰਹੇ ਹਾਂ ਫੁੱਲ ਆਪਣੇ ਸੋਮੇ ਧਰਤੀ ਤੋਂ ਨਾਲ ਲਿਖੇ ਹੁਕਮ ਅਨੁਸਾਰ ਜੀਵਨ ਰੋਂ ਅਤੇ ਇਲਾਹੀ ਗੁਣ ਪ੍ਰਾਪਤ ਕਰਦਾ ਹੋਇਆ ਉਪਜਦਾ ਵੱਧਦਾ ਪ੍ਰਫੁੱਲਤ ਹੁੰਦਾ ਹੋਇਆ ਜੋਬਨ ਪਿਆਰ ਖਿੱਚ ਦੁਆਰਾ ਆਪਣਾ ਆਪਾ ਵੰਡਦਾ ਖਲੇਰਦਾ ਦਾਨ ਕਰਦਾ ਸੇਵਾ ਕਰਦਾ ਹੋਇਆ ਆਪਣੇ ਇਲਾਹੀ ਦਾਤੇ ਦੇ ਅਸਚਰਜ ਗੁਣਾਂ ਅਤੇ ਬਖਸ਼ਿਸ਼ਾਂ ਦਾ ਵਿਕਾਸ ਪ੍ਰਕਾਸ਼ ਪ੍ਰਗਟਾਵਾ ਇਸ਼ਤਿਹਾਰ ਪ੍ਰਚਾਰ ਕਰਦਾ ਹੋਇਆ ਸਹਿਜੇ ਹੀ ਅਣਜਾਣੇ ਹੀ ਅਛੋਪ ਹੀ ਅਣਡਿੱਠੇ ਆਪ ਮੁਹਾਰੇ ਹੋਂ ਰਹਿਤ ਆਤਮ ਮੰਡਲ ਦੇ ਇਲਾਹੀ ਪ੍ਰਚਾਰ ਇਲਾਹੀ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਹਾਂਜੀ ਫੁੱਲ ਆਪਣੇ ਇਲਾਹੀ ਦਾਤੇ ਦੇ ਅਸਚਰਜ ਗੁਣਾਂ ਅਤੇ ਬਖਸ਼ਿਸ਼ਾਂ ਦਾ ਵਿਕਾਸ ਪ੍ਰਕਾਸ਼ ਪ੍ਰਗਟਾਵਾ ਇਸ਼ਤਿਹਾਰ ਪ੍ਰਚਾਰ ਕਰਦਾ ਹੋਇਆ ਸਹਿਜੇ ਹੀ ਅਣਜਾਣੇ ਅਛੋਪ ਅਣਡਿੱਠੇ ਹੀ ਆਪ ਮੁਹਾਰੇ ਹੋਂ ਰਹਿਤ ਆਤਮ ਮੰਡਲ ਦੇ ਇਲਾਹੀ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਪਰ ਅਸੀਂ ਹੋਮੇ ਦੇ ਭਰਮ ਭੁਲਾਵੇ ਵਿੱਚ ਇੰਨੇ ਗਲਤਾਨ ਅਤੇ ਗੁਆਚੇ ਹੋਏ ਹਾਂ ਕਿ ਕੁਦਰਤ ਦੇ ਖੇਲ ਅਖਾੜੇ ਅਤੇ ਅਸਚਰਜ ਬਿਸਮਾਦੀ ਕੌਤਕਾਂ ਨੂੰ ਸਮਝਣ ਬੁੱਝਣ ਚੀਨਣ ਪਹਿਚਾਨਣ ਤੋਂ ਅਸਮਰਥ ਹਾਂ ਅਤੇ ਇਹਨਾਂ ਦੇ ਦਰਸ਼ਨਾਂ ਨਾਲ ਬਲਿਹਾਰੀ ਕੁਦਰਤ ਵਸਿਆ ਬਿਸਮ ਪਏ ਬਿਸਮਾਦ ਦੇਖ ਕੁਦਰਤ ਤੇਰੀਆਂ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਵਾਲੇ ਬਿਸਮਾਦੀ ਅਹਿਲਾਦ ਦੇ ਰਸ ਰੰਗ ਚਾਓ ਮਾਨਣ ਤੋਂ ਵਾਂਝੇ ਅਤੇ ਦੂਰ ਜਾ ਰਹੇ ਹਾਂ ਐਨ ਇਸੇ ਤਰ੍ਹਾਂ ਆਤਮਕ ਜੀਵਨ ਵਾਲੇ ਅੰਤਰ ਆਤਮੇ ਜੁੜੇ ਹੋਏ ਇਨਸਾਨੀ ਸਰੂਪ ਵਿੱਚ ਇਲਾਹੀ ਫੁੱਲ ਗੁਰਮੁਖ ਪਿਆਰੇ ਤਤ ਜੋਗ ਕੋ ਬੇਤੇ ਹਰ ਜਨ ਭਗਤ ਸਾਧੂ ਸੰਤ ਪਰਉਪਕਾਰੀ ਬ੍ਰਹਮ ਗਿਆਨੀ ਮਹਾਂਪੁਰਖ ਖਾਲਸੇ ਸੰਸਾਰ ਉੱਤੇ ਆਲਿਪਤ ਆਤਮਕ ਜੀਵਨ ਬਤੀਤ ਕਰਦੇ ਹੋਏ ਪਰਉਪਕਾਰ ਉਮਾਹ ਦੀ ਪ੍ਰੇਰਣਾ ਅਤੇ ਹੁਕਮ ਅੰਦਰ ਇਲਾਹੀ ਗੁਣਾਂ ਦਾ ਪ੍ਰਕਾਸ਼ ਅਤੇ ਪ੍ਰਚਾਰ ਸਹਿਜੇ ਹੀ ਆਪ ਮੁਹਾਰੇ ਅਣਜਾਣੇ ਅਪੋਲ ਅਛੋਪ ਅਣਡਿੱਠੇ ਹੀ ਚੁੱਪ ਚੁਪੀਤੇ ਹੋਂ ਰਹਿਤ ਕਰ ਰਹੇ ਹਨ ਇਹਨਾਂ ਨੂੰ ਹੌਂਧਾਰੀ ਲੋਕਾਂ ਵਾਂਗ ਪਰੋਪਕਾਰ ਜਾਂ ਪ੍ਰਚਾਰ ਕਰਨ ਦਾ ਬੁਖਾਰ ਨਹੀਂ ਚੜਿਆ ਹੁੰਦਾ ਇਹ ਪੂਰਨ ਆਤਮਕ ਅਨੁਭਵੀ ਸੋਝੀ ਵਿੱਚ ਇਲਾਹੀ ਹੁਕਮ ਦੀ ਕਾਰ ਕਰਦੇ ਹਨ ਇਹੋ ਜਿਹੇ ਉੱਚੇ ਸੁੱਚੇ ਜੀਵਨ ਵਾਲੇ ਤਤ ਜੋਗ ਕੇ ਬੇਤੇ ਗੁਰਮੁਖ ਪਿਆਰਿਆਂ ਗੁਰਸਿੱਖਾਂ ਪ੍ਰਤੀ ਹੀ ਗੁਰਬਾਣੀ ਵਿੱਚ ਇਉਂ ਸਲਾਘਾ ਕੀਤੀ ਗਈ ਹੈ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਜਿਨ ਡਿੱਠਿਆਂ ਮਨ ਰਹਿਸੀਐ ਕਿਉਂ ਪਾਈਐ ਤਿਨ ਸੰਗ ਜੀਓ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਸਾਡੀ ਵਿੱਦਿਅਕ ਪ੍ਰਣਾਲੀ ਵਿੱਚ ਯੋਗਤਾ ਅਨੁਸਾਰ ਹੀ ਅਧਿਆਪਕ ਪੜ੍ਹਾਈ ਕਰਾ ਸਕਦੇ ਹਨ ਸਾਡੀ ਵਿੱਦਿਅਕ ਪ੍ਰਣਾਲੀ ਵਿੱਚ ਯੋਗਤਾ ਅਨੁਸਾਰ ਹੀ ਅਧਿਆਪਕ ਪੜ੍ਹਾਈ ਕਰਾ ਸਕਦੇ ਹਨ ਹੇਠਲੀਆਂ ਸ਼੍ਰੇਣੀਆਂ ਨੂੰ ਤਾਂ ਗ੍ਰੈਜੂਏਟ ਟੀਚਰ ਪੜ੍ਹਾ ਸਕਦੇ ਹਨ ਪਰ ਕਾਲਜ ਦੀਆਂ ਉੱਚੀਆਂ ਕਲਾਸਾਂ ਨੂੰ ਸਿਰਫ PhD ਦੀ ਡਿਗਰੀ ਵਾਲੇ ਪ੍ਰੋਫੈਸਰ ਪੜ੍ਹਾ ਸਕਦੇ ਹਨ PhD ਦੀ ਡਿਗਰੀ ਹਾਸਲ ਕਰਨ ਲਈ ਕਿਸੇ ਖਾਸ ਮਜ਼ਬੂਤ ਸਬਜੈਕਟ ਦੀ ਅੰਤਰੀਵ ਡੂੰਘੀ ਖੋਜ ਰਿਸਰਚ ਕਰਨੀ ਪੈਂਦੀ ਹੈ ਗ੍ਰੈਜੂਏਟ ਟੀਚਰ ਲਈ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਨਾਵਾਜਿਬ ਲਾਭਹੀਣ ਹਾਸੋਹੀਣੀ ਗੱਲ ਹੈ PhD ਦੇ ਡਿਗਰੀ ਵਾਲੇ ਪ੍ਰੋਫੈਸਰਾਂ ਲਈ ਸਕੂਲਾਂ ਵਿੱਚ ਪੜ੍ਹਾਉਣਾ ਵਕਤ ਅਤੇ ਸ਼ਕਤੀ ਜਾਇਆ ਕਰਨੀ ਹੈ ਉੱਪਰਲੇ ਉਦਾਹਰਣਾਂ ਤੋਂ ਹੇਠ ਲਿਖੇ ਨੁਕਤੇ ਉੱਭਰ ਕੇ ਸਪਸ਼ਟ ਹੁੰਦੇ ਹਨ ਅਧਿਆਪਕ ਬਣਨ ਲਈ ਖੁਦ ਯੋਗਤਾ ਹਾਸਲ ਕਰਨੀ ਪੈਂਦੀ ਹੈ ਉੱਚੀਆਂ ਕਲਾਸਾਂ ਨੂੰ ਪੜ੍ਹਾਉਣ ਲਈ ਖੋਜ ਕਰਨੀ ਪੈਂਦੀ ਹੈ ਬਗੈਰ ਯੋਗਤਾ ਪੜ੍ਹਾਉਣ ਜਾਂ ਪ੍ਰਚਾਰ ਕਰਨਾ ਨਾਵਾਜਿਬ ਲਾਭਹੀਣ ਕਰਤੱਵ ਹੈ ਫੁੱਲ ਖੁਦ ਖੁਸ਼ਬੂ ਨਾਲ ਭਰਪੂਰ ਹੋ ਕੇ ਖੁਸ਼ਬੂ ਵੰਡ ਸਕਦਾ ਹੈ ਬਾਹਰਮੁਖੀ ਦਿਮਾਗੀ ਗਿਆਨ ਹੋਰ ਹੈ ਅਤੇ ਅੰਤਰਮੁਖੀ ਅਨੁਭਵੀ ਗਿਆਨ ਬਿਲਕੁਲ ਹੋਰ ਹੈ। ਅਸੀਂ ਆਪ ਜਪੈ ਅਵਰੈ ਨਾਮ ਜਪਾਵੇ ਦੇ ਇਲਾਹੀ ਉਪਦੇਸ਼ ਵਿੱਚੋਂ ਅਸੀਂ ਪਹਿਲੀ ਸਿੱਖਿਆ ਆਪ ਜਪੇ ਨੂੰ ਸਮਝਿਆ ਹੀ ਨਹੀਂ, ਬੁੱਝਿਆ ਹੀ ਨਹੀਂ, ਕਮਾਇਆ ਹੀ ਨਹੀਂ। ਇਸ ਲਈ ਦੂਜੀ ਸਿੱਖਿਆ ਅਵਰੈ ਨਾਮ ਜਪਾਵੇ ਦੀ ਕਮਾਈ ਨਹੀਂ ਕੀਤੀ ਜਾ ਸਕਦੀ। ਪ੍ਰਥਮੈ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਿਝਾਵੈ। ਰਾਮ ਨਾਮ ਜਪ ਹਿਰਦੈ ਜਾਪੈ, ਮੁਖ ਤੇ ਸਗਲ ਸੁਣਾਵੈ। ਅਸੀਂ ਕੁਝ ਧਾਰਮਿਕ ਕਿਤਾਬਾਂ ਪੜ੍ਹ ਸੁਣ ਕੇ ਓਪਰਾ ਜਾਂ ਦਿਮਾਗੀ ਗਿਆਨ ਸਿੱਖ ਕੇ ਇਲਾਹੀ ਅਨੁਭਵ ਮੰਡਲ ਤੋਂ ਆਈ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ। ਇਸ ਦਿਮਾਗੀ ਧਾਰਮਿਕ ਪ੍ਰਚਾਰ ਦਾ ਅਸਰ ਮਾਇਕੀ ਮੰਡਲ ਦੇ ਜਿਗਿਆਸੂਆਂ ਦੀ ਬੁੱਧੀ ਤਾਈਂ ਸੀਮਿਤ ਹੁੰਦਾ ਹੈ ਅਤੇ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚੋਂ ਕੱਢਣ ਤੋਂ ਅਸਮਰਥ ਹੈ। ਇਹ ਦਿਮਾਗੀ ਗਿਆਨ ਸਾਨੂੰ ਆਤਮਕ ਮੰਡਲ ਦੀ ਪ੍ਰਕਾਸ਼ ਰੂਪੀ ਝਲਕ ਨਹੀਂ ਦਿਖਾ ਸਕਦਾ। ਇਸ ਲਈ ਨਿਰੋਲ ਮਾਨਸਿਕ ਦਿਮਾਗੀ ਗਿਆਨ ਆਤਮਕ ਮੰਡਲ ਦੇ ਉੱਤਮ ਜਿਗਿਆਸੂਆਂ ਲਈ ਕਾਫੀ ਨਹੀਂ। ਗੁਰਬਾਣੀ ਵਿੱਚ ਆਤਮਕ ਮੰਡਲ ਦਾ ਨਿਰਮਲ ਇਲਾਹੀ ਤੱਤ ਗਿਆਨ, ਆਤਮ ਪ੍ਰਕਾਸ਼, ਨਾਮ ਰੰਗ ਭਰਪੂਰ ਹੈ। ਗੁਰਬਾਣੀ ਵਿੱਚ ਆਤਮਕ ਮੰਡਲ ਦਾ ਨਿਰਮਲ ਇਲਾਹੀ ਤੱਤ ਗਿਆਨ, ਆਤਮ ਪ੍ਰਕਾਸ਼, ਨਾਮ ਰੰਗ ਭਰਪੂਰ ਹੈ। ਇਸ ਨੂੰ ਸਿਰਫ ਅੰਤਰ ਆਤਮੇ ਆਤਮ ਮੰਡਲ ਦੀ ਅਨੁਭਵੀ ਖੋਜ ਨਾਲ ਬੁੱਝਿਆ, ਸੀਝਿਆ, ਪਹਿਚਾਨਿਆ, ਚੀਨਿਆ ਜਾ ਸਕਦਾ ਹੈ। ਇਹ ਆਤਮਕ ਤੱਤ ਗਿਆਨ ਦਿਮਾਗੀ ਸਮਝ ਅਥਵਾ ਬੁੱਧੀ ਦੀ ਪਕੜ ਤੋਂ ਬਾਹਰ ਹੈ। ਇਸ ਲਈ ਇਲਾਹੀ ਮੰਡਲ ਦੀ ਅਨੁਭਵੀ ਸੋਝੀ ਬਾਹਰਮੁਖੀ ਦਿਮਾਗੀ ਗਿਆਨ ਨਾਲ ਹੋ ਹੀ ਨਹੀਂ ਸਕਦੀ। ਗੁਰਬਾਣੀ ਵਿੱਚ ਇਹਨਾਂ ਭੁਲੇਖਿਆਂ ਨੂੰ ਇਉਂ ਬਿਆਨ ਕੀਤਾ ਹੈ, ਅਵਰ ਉਪਦੇਸ਼ ਹੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਛਾਣੈ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਜਿਸ ਤਰ੍ਹਾਂ ਟੁੱਟੀ ਹੋਈ ਡੋਡੀ ਵਿੱਚੋਂ ਖੁਸ਼ਬੂ ਆਦਿ ਫੁੱਲ ਦੇ ਅਨੇਕ ਗੁਣ ਪੂਰੀ ਤਰ੍ਹਾਂ ਨਹੀਂ ਮਿਲ ਸਕਦੇ, ਖੋਜ ਕਰਕੇ PhD ਦੀ ਡਿਗਰੀ ਪ੍ਰਾਪਤ ਕੀਤੇ ਬਗੈਰ ਪ੍ਰੋਫੈਸਰ ਆਪਣੇ ਮਜ਼ਬੂਨ ਦੀ ਸਹੀ ਤੌਰ 'ਤੇ ਪੜ੍ਹਾਈ ਨਹੀਂ ਕਰਾ ਸਕਦਾ, ਕੱਚੀ ਸਰਸੋਂ ਨੂੰ ਪੀੜ ਕੇ ਨਾ ਖਲ ਬਣਦੀ ਹੈ ਅਤੇ ਨਾ ਤੇਲ, ਬਿਉਂਤ ਅਨੁਸਾਰ ਦੁੱਧ ਜੇ ਨਾ ਜਮਾਇਆ ਜਾਏ ਉਸ ਵਿੱਚੋਂ ਨਾ ਮੱਖਣ ਨਿਕਲਦਾ ਹੈ ਅਤੇ ਨਾ ਲੱਸੀ ਬਣਦੀ ਹੈ। ਹਾਂਜੀ, ਜਿਸ ਤਰ੍ਹਾਂ ਟੁੱਟੀ ਹੋਈ ਡੋਡੀ ਵਿੱਚੋਂ ਖੁਸ਼ਬੂ ਆਦਿ ਫੁੱਲ ਅਨੇਕ ਗੁਣ ਪੂਰੀ ਤਰ੍ਹਾਂ ਨਹੀਂ ਮਿਲ ਸਕਦੇ, ਦੂਜਾ ਖੋਜ ਕਰਕੇ PhD ਡਿਗਰੀ ਪ੍ਰਾਪਤ ਕੀਤੇ ਬਗੈਰ ਪ੍ਰੋਫੈਸਰ ਆਪਣੇ ਮਜ਼ਬੂਨ ਦੀ ਸਹੀ ਤੌਰ 'ਤੇ ਪੜ੍ਹਾਈ ਨਹੀਂ ਕਰ ਸਕਦਾ, ਤੀਸਰਾ ਕੱਚੀ ਸਰਸੋਂ ਨੂੰ ਪੀੜ ਕੇ ਨਾ ਖਲ ਬਣਦੀ ਹੈ ਅਤੇ ਨਾ ਤੇਲ, ਚੌਥਾ ਬਿਉਂਤ ਅਨੁਸਾਰ ਦੁੱਧ ਨਾ ਜਮਾਇਆ ਜਾਏ ਤਾਂ ਉਸ ਵਿੱਚੋਂ ਨਾ ਮੱਖਣ ਨਿਕਲਦਾ ਹੈ ਅਤੇ ਨਾ ਲੱਸੀ ਬਣਦੀ ਹੈ। ਇਸੇ ਤਰ੍ਹਾਂ ਗੁਰਬਾਣੀ ਨੂੰ ਅੰਤਰ ਆਤਮੇ ਬੁੱਝੇ ਸੀਝੇ ਅਨੁਭਵ ਕੀਤੇ ਬਗੈਰ ਗੁਰਬਾਣੀ ਦੇ ਅੰਤਰੀ ਭਾਵਾਂ ਦੇ ਗੁੱਝੇ ਭੇਦਾਂ ਦਾ ਦਿਮਾਗੀ ਪ੍ਰਚਾਰ ਕਰਨ ਦਾ ਕੋਈ ਖਾਸ ਲਾਭਦਾਇਕ ਅਸਰ ਨਹੀਂ ਹੋ ਸਕਦਾ। ਇਸੇ ਕਾਰਨ ਇਤਨਾ ਜ਼ਿਆਦਾ ਦਿਮਾਗੀ ਧਰਮ ਪ੍ਰਚਾਰ ਹੋਣ ਦੇ ਬਾਵਜੂਦ ਗੁਰਬਾਣੀ ਦੇ ਡੂੰਘੇ ਅਰਥ, ਅੰਤਰੀ ਭਾਵਨਾ, ਅਨੁਭਵੀ ਗਿਆਨ, ਗੁੱਝੇ ਭੇਦ, ਆਤਮ ਪ੍ਰਕਾਸ਼, ਆਤਮ ਰੁਣ ਝੁਣ, ਮਹਾਰਸ, ਚਾਓ, ਸੁਖ, ਖੇੜਾ ਅਤੇ ਨਾਮ ਤੋਂ ਅਸੀਂ ਵਾਂਝੇ ਜਾ ਰਹੇ ਹਾਂ। ਇਸੇ ਕਾਰਨ ਸਾਡੀ ਮਾਨਸਿਕ ਅਤੇ ਧਾਰਮਿਕ ਜੀਵਨ ਵਿੱਚ ਕੋਈ ਖਾਸ ਤਬਦੀਲੀ ਨਹੀਂ ਆ ਰਹੀ। ਇਹੀ ਕਾਰਨ ਹੈ ਕਿ ਸਾਡੀ ਮਾਨਸਿਕ ਅਤੇ ਧਾਰਮਿਕ ਜੀਵਨ ਵਿੱਚ ਕੋਈ ਖਾਸ ਤਬਦੀਲੀ ਨਹੀਂ ਆ ਰਹੀ। ਬਾਹਰਮੁਖੀ ਧਾਰਮਿਕ ਕਰਮ ਕਿਰਿਆ ਕਰਦੇ ਹੋਏ ਵੀ ਰੁੱਖਾ ਸੁੱਖਾ ਫੋਕਾ ਟਹਿੰਦੀਆਂ ਕਲਾਂ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਜੀਵਨ ਖੇਤਰ ਦੇ ਹਰ ਪੱਖ ਵਿੱਚ ਪੰਚ ਜਨਾਂ ਦੇ ਟਾਕਰੇ ਵਿੱਚ ਹਾਰ ਖਾ ਕੇ ਚਿੱਤ ਹੋ ਜਾਂਦੇ ਹਾਂ ਅਤੇ ਅਤਿਅੰਤ ਨਿਰਾਸ਼ਤਾ ਵਿੱਚ ਰੱਬ ਤੋਂ ਅਸ਼ਰਧਿਤ ਅਤੇ ਬੇਮੁੱਖ ਹੋ ਜਾਂਦੇ ਹਾਂ। ਜਿਸ ਤਰ੍ਹਾਂ PhD ਦੀ ਡਿਗਰੀ ਲਈ ਕਿਸੇ ਮਜ਼ਬੂਨ ਦੀ ਡੂੰਘੀ ਖੋਜ ਕਰਨੀ ਪੈਂਦੀ ਹੈ, ਇਸੇ ਤਰ੍ਹਾਂ ਆਤਮਕ ਜਿਗਿਆਸੂਆਂ ਨੂੰ ਗੁਰਮੁਖ ਪ੍ਰਚਾਰਕ ਬਣਨ ਲਈ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੁਆਰਾ ਅਟੁੱਟ ਸਿਮਰਨ ਅਭਿਆਸ ਕਰਕੇ ਆਪਣੇ ਅੰਦਰਲੇ ਆਤਮਕ ਖੂਟੇ ਦੀਆਂ ਡੂੰਘਿਆਈਆਂ ਵਿੱਚ ਗੁਰਬਾਣੀ ਦੇ ਅੰਤਰੀ ਭਾਵ ਜਾਂ ਤੱਤ ਨੂੰ ਖੋਜਣ, ਬੁੱਝਣ, ਚੀਨਣ, ਸੀਝਣ, ਅਨੁਭਵ ਕਰਨ ਦੀ ਲੋੜ ਹੈ। ਗੁਰਮਤਿ ਖੋਜ ਲਹੋ ਕਰ, ਬਹੁੜ ਨਾ ਗਰਵ ਮਝਾਰਾ ਹੈ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ, ਬਾਹਰ ਵਸਤ ਨਾ ਭਾਲ। ਜਦ ਉੱਤਮ ਜਗਿਆਸੂ ਦੀ ਅੰਤਰ ਆਤਮੇ ਖੋਜ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆ ਨਾਲ ਸੰਪੂਰਨ ਹੁੰਦੀ ਹੈ, ਤਾਂ ਬਾਹਰ ਢੂੰਡਣ 'ਤੇ ਛੂਟ ਪਰੇ। ਗੁਰ ਘਰ ਹੀ ਮੈਂ ਦਿਖਾਇਆ ਥਾ, ਆਨੰਦ ਮੂਲ ਰਾਮ ਸਭ ਦੇਖਿਆ। ਗੁਰ ਸ਼ਬਦੀ ਗੋਬਿੰਦ ਗੱਜਿਆ, ਨਾਨਕ ਕਾ ਪਾਤਸ਼ਾਹ ਦਿਸੇ। ਜਹਰਾ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ ਇਹ ਉੱਚਮ ਸੂਚੀ ਆਤਮਕ ਅਵਸਥਾ ਵਾਲੇ ਗੁਰਮੁਖ ਪਿਆਰੇ ਕਿਸੇ ਬਿਸਮਾਦੀ ਅਹਿਲਾਦ ਦੀ ਮਸਤੀ ਵਿੱਚ ਕਹਿ ਉੱਠਦੇ ਹਨ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਿਆ। ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਇਸ ਇਲਾਹੀ ਮੰਜ਼ਿਲ 'ਤੇ ਪਹੁੰਚ ਕੇ ਬਖਸ਼ੇ ਹੋਏ ਗੁਰਮੁਖ ਪਿਆਰੇ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਦੇ ਹਨੇਰ ਵਿੱਚੋਂ ਉਤਾਂ ਉੱਠ ਕੇ ਆਤਮਕ ਮੰਡਲ ਦੇ ਨਿਰਮਲ ਪ੍ਰਕਾਸ਼ ਵਿੱਚ ਉਡਾਰੀਆਂ ਲਾਉਂਦੇ ਹਨ ਅਤੇ ਇਲਾਹੀ ਹੁਕਮ ਪ੍ਰਾਇਣ ਹੋ ਕੇ ਪਰਉਪਕਾਰੀ ਜੀਵਨ ਬਤੀਤ ਕਰਦੇ ਹੋਏ ਹੁਕਮ ਦੀ ਕਾਰ ਕਮਾਉਂਦੇ ਹਨ। ਜਿਉਂ ਤੂੰ ਚਲਾਵੈ ਤਿਵ ਚਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੋ ਤੂੰ ਕਰਾਵੈ ਸੋ ਕਰੀ ਪਿਆਰੇ, ਅਵਰ ਕਿਛ ਕਰਨ ਨਾ ਜਾਏ। ਜਿਉਂ ਬੁਲਾਵੈ ਤਿਉਂ ਬੋਲੋ ਸੁਆਮੀ, ਜੈ ਬੈਸਾਲੇ ਤਾਂ ਬੈਸਾ ਸੁਆਮੀ, ਜੈ ਭੇਜੈ ਤਾਂ ਜਾਵਾਂ। ਇਸ ਆਤਮਿਕ ਅਵਸਥਾ ਵਿੱਚ ਹਰ ਜਨ ਦਾ ਆਪਾ ਮਿਟ ਜਾਂਦਾ ਹੈ ਅਤੇ ਉਹ ਨਾਨਕ ਘਰ ਦਾ ਬੈ ਖਰੀਦ ਗੋਲਾ ਅਥਵਾ ਹੁਕਮੀ ਬੰਦਾ ਬਣ ਕੇ ਹੁਕਮੀ ਕਾਰ ਕਰਦਾ ਹੈ। ਉਸ ਅੰਦਰ ਹਉਮੈ ਦੀ ਲੇਸ ਮਾਤਰ ਵੀ ਨਹੀਂ ਹੁੰਦੀ। ਇਸ ਆਤਮਿਕ ਅਵਸਥਾ ਵਿੱਚ ਹਰ ਜਨ ਦਾ ਆਪਾ ਮਿਟ ਜਾਂਦਾ ਹੈ ਉਹ ਨਾਨਕ ਘਰ ਦਾ ਬੈ ਖਰੀਦ ਗੋਲਾ ਅਥਵਾ ਹੁਕਮੀ ਬੰਦਾ ਬਣ ਕੇ ਹੁਕਮੀ ਕਾਰ ਕਰਦਾ ਹੈ। ਉਸ ਅੰਦਰ ਹਉਮੈ ਦੀ ਲੇਸ਼ ਮਾਤਰ ਵੀ ਨਹੀਂ ਹੁੰਦੀ। ਪਿਛਲੀਆਂ ਲੇਖਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਸ੍ਰਿਸ਼ਟੀ ਦੇ ਅੰਦਰ ਦੋ ਅੱਡ ਮੰਡਲ ਹਨ, ਪਹਿਲਾ ਤ੍ਰੈਗੁਣੀ ਮਾਇਕੀ ਮੰਡਲ, ਦੂਸਰਾ ਅਨੁਭਵੀ ਆਤਮਕ ਮੰਡਲ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਭਿੰਨ ਭਿੰਨ ਧਰਮ ਪ੍ਰਚਲਿਤ ਹਨ। ਇਹਨਾਂ ਧਰਮਾਂ ਦੇ ਪ੍ਰਚਾਰ ਦੇ ਵੱਖਰੇ ਵੱਖਰੇ ਤਰੀਕੇ ਹਨ ਜੋ ਇੱਕ ਦੂਜੇ ਦੇ ਸਹਾਇਕ ਵੀ ਹਨ ਅਤੇ ਵਿਰੋਧੀ ਵੀ ਹੋ ਸਕਦੇ ਹਨ। ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਪ੍ਰਚਾਰ ਦਾ ਅਸਰ ਸਰੋਤਿਆਂ ਦੀ ਬੁੱਧੀ ਮੰਡਲ ਦੇ ਦਾਇਰੇ ਤਾਈਂ ਸੀਮਿਤ ਹੁੰਦਾ ਹੈ। ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਪ੍ਰਚਾਰ ਵਾਲਾ ਦਿਮਾਗੀ ਗਿਆਨ ਆਤਮਕ ਮੰਡਲ ਦੇ ਅਨੁਭਵੀ ਧਰਮ ਦੀ ਸਿਰਫ ਟੋਹ ਇਸ਼ਾਰਾ ਦਿਮਾਗੀ ਸੇਧ ਹੀ ਦੇ ਸਕਦਾ ਹੈ, ਪਰ ਇਲਾਹੀ ਅਨੁਭਵ ਗਿਆਨ ਦੇ ਪ੍ਰਕਾਸ਼ ਦੇ ਜਲਵੇ ਨੂੰ ਬੁੱਝਣ ਸੀਜਣ ਚੀਨਣ ਪਹਿਚਾਨਣ ਤੋਂ ਅਤੇ ਮਾਨਣ ਤੋਂ ਅਸਮਰਥ ਹੈ। ਇਹ ਦਿਮਾਗੀ ਗਿਆਨ ਸਾਡੇ ਮਨ ਦੇ ਸਬਲ ਭਰਮਗੜ ਨੂੰ ਤੋੜ ਨਹੀਂ ਸਕਦਾ। ਇਹ ਜੋ ਦਿਮਾਗੀ ਗਿਆਨ ਹੈ ਇਹ ਸਾਡੇ ਮਨ ਦੇ ਸਬਲ ਭਰਮਗੜ ਨੂੰ ਤੋੜ ਨਹੀਂ ਸਕਦਾ ਅਤੇ ਹਉਮੈ ਦੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰ ਨੂੰ ਦੂਰ ਕੀਤੇ ਬਗੈਰ ਅੰਤਰ ਆਤਮੇ ਇਲਾਹੀ ਪ੍ਰਕਾਸ਼ ਦਾ ਅਨੁਭਵ ਨਹੀਂ ਹੋ ਸਕਦਾ। ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਸਾਡਾ ਦਿਮਾਗੀ ਗਿਆਨ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਤਮਕ ਮੰਡਲ ਦੇ ਬਾਹਰਲੇ ਵਿਹੜੇ ਦੀ ਟੋਹ ਜਾਂ ਸੇਧ ਦੇ ਸਕਦਾ ਹੈ, ਉਸ ਤੋਂ ਅੱਗੇ ਨਹੀਂ। ਬਾਹਰਮੁਖੀ ਮਾਇਕੀ ਮੰਡਲ ਦੇ ਧਰਮ ਪ੍ਰਚਾਰਕਾਂ ਲਈ ਧਾਰਮਿਕ ਗਿਆਨ ਦੀ ਯੋਗਤਾ ਅਤੇ ਡਿਗਰੀਆਂ ਦੀ ਲੋੜ ਹੈ। ਇਹਨਾਂ ਧਾਰਮਿਕ ਡਿਗਰੀਆਂ ਨੂੰ ਹਾਸਲ ਕਰਨ ਲਈ ਪੜ੍ਹਾਈ ਕਰਦਿਆਂ ਹੋਇਆਂ, ਖੋਜ ਕਰਦਿਆਂ ਹੋਇਆਂ, ਪ੍ਰਾਪਤ ਕੀਤੇ ਹੋਏ ਗਿਆਨ ਦਾ ਪ੍ਰਚਾਰ ਕਰਦਿਆਂ ਹੋਇਆਂ, ਧਾਰਮਿਕ ਅਸੂਲਾਂ 'ਤੇ ਬਾਰੀਕ ਨੁਕਤਿਆਂ 'ਤੇ ਬਾਲ ਕੀ ਖਾਲ ਨਿਕਾਲਦਿਆਂ ਹੋਇਆਂ, ਬੇਅੰਤ ਕਰਮ ਕਾਂਡਾਂ ਦੀਆਂ ਉਕਤੀਆਂ ਜੁਕਤੀਆਂ 'ਤੇ ਵਾਦ ਵਿਵਾਦ ਵਿੱਚ ਪੈ ਕੇ ਸਾਡੀਆਂ ਸੂਖਮ ਮਾਨਸਿਕ ਬਿਰਤੀਆਂ ਬਾਰਮੁਖੀ ਹੋ ਕੇ ਖਿੰਡ ਪੁੰਡ ਜਾਂ ਗਵਾਚ ਜਾਂਦੀਆਂ ਹਨ ਅਤੇ ਬਾਰਮੁਖੀ ਖਿੰਡਾਓ ਵਿੱਚ ਗਿੱਝੇ ਹੋਏ ਮਨ ਦੀਆਂ ਬਿਰਤੀਆਂ ਨੂੰ ਇਕੱਠੀਆਂ ਕਰਕੇ ਅੰਤਰਮੁਖੀ ਸਿਮਰਨ ਵਿੱਚ ਲਾਉਣਾ ਅਤ ਕਠਿਨ ਜਾਂ ਅਸੰਭਵ ਹੋ ਜਾਂਦਾ ਹੈ। ਇਸੇ ਕਰਕੇ ਜਿਗਿਆਸੂਆਂ ਦੀ ਆਮ ਸ਼ਿਕਾਇਤ ਹੈ ਕਿ ਪਾਠ ਜਾਂ ਸਿਮਰਨ ਕਰਦਿਆਂ ਹੋਇਆਂ ਮਨ ਨਹੀਂ ਟਿਕਦਾ। ਹਾਂਜੀ, ਸਾਡੀਆਂ ਸੂਖਮ ਮਾਨਸਿਕ ਬਿਰਤੀਆਂ ਬਾਹਰ ਮੁਖੀ ਹੋ ਕੇ ਖਿੰਡ ਪੁੰਡ ਜਾਂ ਗੁਆਚ ਜਾਂਦੀਆਂ ਹਨ ਅਤੇ ਬਾਰਮੁਖੀ ਖਿੰਡਾਓ ਵਿੱਚ ਗਿੱਝੇ ਹੋਏ ਮਨ ਦੀਆਂ ਬਿਰਤੀਆਂ ਨੂੰ ਇਕੱਠੀਆਂ ਕਰਕੇ ਅੰਤਰਮੁਖੀ ਸਿਮਰਨ ਵਿੱਚ ਲਾਉਣਾ ਅਤ ਕਠਿਨ ਜਾਂ ਅਸੰਭਵ ਹੋ ਜਾਂਦਾ ਹੈ। ਇਸੇ ਕਰਕੇ ਜਿਗਿਆਸੂਆਂ ਦੀ ਆਮ ਸ਼ਿਕਾਇਤ ਹੁੰਦੀ ਹੈ ਕਿ ਪਾਠ ਜਾਂ ਸਿਮਰਨ ਕਰਦਿਆਂ ਮਨ ਨਹੀਂ ਟਿਕਦਾ। ਪਾਰੇ ਵਾਂਗ ਚੰਚਲ ਬਿਰਤੀਆਂ ਨੂੰ ਜਨਮਾਂ ਤੋਂ ਬਾਰਮੁਖੀ ਖਿੰਡਣ ਤੋਂ ਦੌੜਨ ਦੀ ਆਦਤ ਪਈ ਹੋਈ ਹੈ ਜੀ। ਪਾਰੇ ਵਾਂਗ ਚੰਚਲ ਬਿਰਤੀਆਂ ਨੂੰ ਜਨਮਾਂ ਤੋਂ ਬਾਰਮੁਖੀ ਖਿੰਡਣ ਅਤੇ ਦੌੜਨ ਦੀ ਆਦਤ ਪਈ ਹੋਈ ਹੈ। ਇਸ ਪੱਕੇ ਹੋਏ ਸੁਭਾਅ ਦੇ ਉਲਟ ਇਹਨਾਂ ਨੂੰ ਅੰਤਰਮੁਖੀ ਇਕੱਠੀਆਂ ਕਰਕੇ ਸ਼ਬਦ ਸੁਰਤ ਵਿੱਚ ਜੋੜਨਾ ਜਾਂ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਔਖਾ ਹੈ। ਅਸੀਂ ਬਾਰਮੁਖੀ ਧਾਰਮਿਕ ਕਰਮ ਕਿਰਿਆ ਦਿਮਾਗੀ ਗਿਆਨ ਦੀਆਂ ਉਕਤੀਆਂ ਜੁਕਤੀਆਂ ਅਤੇ ਫਿਲਾਸਫੀਆਂ ਦੇ ਜੰਗਲ ਵਿੱਚ ਇਤਨੇ ਭਟਕ ਚੁੱਕੇ ਹਾਂ ਕਿ ਸਤਿਗੁਰਾਂ ਦੇ ਤਾਕੀਦੀ ਉਪਦੇਸ਼ ਨਾਮ ਸਿਮਰਨ ਤੋਂ ਦੁਰੇਡੇ ਜਾ ਰਹੇ ਹਾਂ ਜਾਂ ਉੱਕਾ ਹੀ ਭੁੱਲ ਗਏ ਹਾਂ। ਹਾਂਜੀ, ਨਾਮ ਸਿਮਰਨ ਤੋਂ ਦੁਰੇਡੇ ਜਾ ਰਹੇ ਹਾਂ ਜਾਂ ਉੱਕਾ ਹੀ ਭੁੱਲ ਗਏ ਹਾਂ। ਕਿਉਂ? ਕਿਉਂਕਿ ਸਾਡੀਆਂ ਸੁਰਤੀਆਂ ਬਿਰਤੀਆਂ ਬਾਰਮੁਖੀ ਹੋ ਚੁੱਕੀਆਂ ਹਨ। ਨਾਨਕ ਕੇ ਕਰ ਕੇਵਲ ਨਾਮ, ਨਾਮ ਬਿਨਾ ਸਭ ਕੂੜ, ਗਾਲੀ ਓਛੀਆਂ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਉੱਪਰਲੇ ਗੁਰਵਾਕ ਅਨੁਸਾਰ ਆਤਮ ਮੰਡਲ ਦੇ ਇਲਾਹੀ ਅਨੁਭਵੀ ਗਿਆਨ ਦੇ ਪ੍ਰਕਾਸ਼ ਲਈ ਬੁੱਧੀ ਮੰਡਲ ਦੇ ਦਿਮਾਗੀ ਗਿਆਨ ਤੋਂ ਉਤਾਂਹ ਉੱਠ ਕੇ ਦੂਜਾ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਕਰਦਿਆਂ ਹੋਇਆਂ, ਤੀਸਰਾ ਬਿਰਤੀਆਂ ਨੂੰ ਅੰਤਰ ਆਤਮੇ ਹਿਰਦੇ ਦੇ ਖੂਟੇ ਵਿੱਚ ਉਤਾਰ ਕੇ, ਚੌਥਾ ਸ਼ਬਦ ਸੁਰਤ ਵਿੱਚ ਜੋੜ ਕੇ, ਪੰਜਵਾਂ ਅਟੁੱਟ ਨਾਮ ਅਭਿਆਸ ਕਮਾਈ ਕਰਨ ਦੀ ਲੋੜ ਹੈ। ਹਾਂਜੀ, ਆਤਮਕ ਮੰਡਲ ਦੇ ਇਲਾਹੀ ਅਨੁਭਵੀ ਗਿਆਨ ਦੇ ਪ੍ਰਚਾਰ ਲਈ ਪਹਿਲਾ ਬੁੱਧੀ ਮੰਡਲ ਦੇ ਦਿਮਾਗੀ ਗਿਆਨ ਤੋਂ ਉਤਾਂਹ ਉੱਠ ਕੇ ਦੂਸਰਾ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਕਰਦਿਆਂ ਹੋਇਆਂ, ਤੀਸਰਾ ਬਿਰਤੀਆਂ ਨੂੰ ਅੰਤਰ ਆਤਮੇ ਹਿਰਦੇ ਦੇ ਖੂਟੇ ਵਿੱਚ ਉਤਾਰ ਕੇ, ਚੌਥਾ ਸ਼ਬਦ ਸੁਰਤ ਵਿੱਚ ਜੋੜ ਕੇ, ਪੰਜਵਾਂ ਅਟੁੱਟ ਨਾਮ ਅਭਿਆਸ ਕਮਾਈ ਕਰਨ ਦੀ ਲੋੜ ਹੈ। ਇਸ ਤਰ੍ਹਾਂ ਨਾਮ ਸਿਮਰਨ ਕਮਾਈ ਤੋਂ ਅਤੇ ਸੇਵਾ ਕਰਦਿਆਂ ਹੋਇਆਂ ਸਤਿਗੁਰਾਂ ਦੀ ਨਦਰ ਕਰਮ ਹੁੰਦੀ ਹੈ ਅਤੇ ਗੁਰਸਿੱਖ ਦੇ ਅੰਤਰ ਆਤਮੇ ਅਨੁਭਵ ਪ੍ਰਕਾਸ਼, ਗੋਬਿੰਦ ਗੱਜਿਆ, ਸ਼ਬਦ ਵੁੱਠਾ, ਨਦਰੀ ਨਦਰ ਨਿਹਾਲ, ਅਬ ਚੱਲੀ ਜੋਤ ਦਾ ਵਿਕਾਸ, ਪ੍ਰੇਮ ਛੋ, ਅਨਹਦ ਧੁਨੀ, ਗੁਰਪ੍ਰਸ਼ਾਦ, ਸ਼ਬਦ ਨਾਮ ਪ੍ਰੀਤ ਪ੍ਰੇਮ ਰਸ ਚਾਓ ਆਦਿ ਸਾਰੇ ਇਲਾਹੀ ਗੁਣ ਸਹਿਜ ਸੁਭਾਏ ਅਚਿੰਤ ਹੀ ਸਫੁੱਟਤ ਹੋ ਜਾਂਦੇ ਹਨ। ਇਸ ਤਰ੍ਹਾਂ ਉਹ ਬਖਸ਼ਿਆ ਹੋਇਆ ਗੁਰਮੁਖ ਪਿਆਰਾ ਵਡਭਾਗਾ ਅਤੇ ਲਾਖੀਣਾ ਹੋ ਜਾਂਦਾ ਹੈ ਅਤੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ ਵਾਲੀ ਅਵਸਥਾ ਵਾਲੀ ਆਤਮਕ ਅਵਸਥਾ ਦਾ ਪ੍ਰਤੀਕ ਹੋ ਜਾਂਦਾ ਹੈ। ਅਸਲ ਵਿੱਚ ਰਸਨਾ ਨਾਲ ਜਪ ਕਰਨ ਤੋਂ ਲੈ ਕੇ ਹਿਰਦੇ ਵਿੱਚ ਧਿਆਉਣਾ ਜਾਂ ਆਰਾਧਨਾ, ਸ਼ਬਦ ਸੁਰਤ ਦੁਆਰਾ ਸਿਮਰਨ ਕਰਨਾ, ਅਨਹਦ ਧੁਨੀ ਵਿੱਚ ਮੋਇਆ ਜਾਣਾ, ਅਮਲੀ ਜੀਵਨ ਬਣਾਉਣਾ, ਸ਼ਬਦ ਦੀ ਕਮਾਈ ਕਰਨਾ, ਅੰਤਰਗਤ ਸ਼ਬਦ ਸੁਰਤ ਵਿੱਚ ਲੀਨ ਹੋਣਾ, ਨਾਮ ਰਸ ਵਿੱਚ ਪ੍ਰੀਤ ਪ੍ਰੇਮ ਰਸ ਚਾਓ ਮਾਨਣਾ ਅਤੇ ਇਸੇ ਇਲਾਹੀ ਬਿਸਮਾਦੀ ਪਿਆਰ ਅਤੇ ਪਿਰਮ ਰਸ ਦੇ ਐਲਾਦ ਦੀ ਸਹਿ ਸਮਾਧ ਵਿੱਚ ਖਿੰਨ ਖਿੰਨ ਪਲ ਪਲ ਸਵਾਸ ਸਵਾਸ ਜੀਣਾ, ਥੀਣਾ ਗੁਆਚਣਾ, ਲੋਟ ਪੋਟ ਦੀ ਸਮੁੱਚੀ ਆਤਮ ਕਿਰਿਆ ਹੈ, ਆਪ ਜਵੇ ਦੇ ਆਦੇਸ਼ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ। ਹਾਂਜੀ, ਆਪ ਜਪੇ ਦੀ ਕੋਈ ਸੌਖੀ ਖੇਡ ਨਹੀਂ। ਕਿਹੜੇ ਕਿਹੜੇ ਹਨ ਆਪ ਜਪੇ ਦੇ ਪ੍ਰਤੀਕ ਅਤੇ ਪ੍ਰਗਟਾਵਾ? ਪਹਿਲਾਂ ਰਸਨਾ ਨਾਲ ਜਪ ਕਰਨ ਤੋਂ ਲੈ ਕੇ ਹਿਰਦੇ ਵਿੱਚ ਧਿਆਉਣਾ ਜਾਂ ਆਰਾਧਨਾ, तीसरा शब्द सुरत द्वारा सिमरन करना, अनहद धुनी विच मोया जाना, पंजवा अमली जीवन बनाउना, छेवा शब्द की कमाई करना, सतवा अंतरगत शब्द सुरत विच लीन होना, अठवा नाम रस विच प्रीत प्रेम रस चाओ मानना, अते इसे इलाही बिस्मादी प्यार ते पिरम रस दे एलाद दी सह समाद विच खिन खिन पल पल स्वास स्वास जीना, थीना गवाचना लोट पोट दी समुची आत्म किरिया है, अते आप जपे दे आदेश दा प्रतीक ते प्रगटावा है। गुरबाणी विच ऐसी अरूढ़ आत्मक अवस्था नू जीवन रूप सिमरन प्रभ तेरा किया गया है। इस तरह इलाही जीवन रौ डिवाइन लाइफ करंट गुर प्रसाद डिवाइन ग्रेस शब्द वर्डलैस वर्ड नाम गुरमुख जना दे अंतर आत्मे स्फुटत होके उना दे तन मन बुद्धि राही फुल दी खुशबो वांग आप मुहारे प्रगटाउंदा प्रकाश दा खलेर दा गज दा वुठा होके अटुट अमिट जोरदार लहर विच एक सार वहंदा होया लोकाई नू सहज सुभाए जीवन दान दे के सरशार करी जांदा है। एहो ही आत्मक मंडल दा सच्चा सुचा इलाही धर्म प्रचार है जी, अते अवरै नाम जपावो दा प्रतीक ते प्रगटावा है। गुरबाणी विचार धर्म प्रचार भाग अठवां लेख नंबर 18।